गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है सच्ची वीरता, आओ उस अगला हिस्सा सरवण करन की कोशिश करिए जी। पिछले भाग विच कुछ वीर पुरशां दे जीवन दियां ओ घटनावां दा जिक्र है जिस विच उन्होंने वीरता दिखाई। सो इस तों अगे होर अजे वीर पुरशां दा जिक्र है उन्हां दियां जीवन घटनावां दा, पर लड़ी नूं जोड़न लई पिछले भाग दियां कुछ सत्रां दोबारा पढ़ियां जा रहियां हां जी। बुद्ध महाराज ने एक राजे नूं हिरन मारदे वेख अपना शरीर अगे कर दिता तां जो हिरन बच जाए, बुद्ध दा शरीर भावें चलिया जावे। अजिहे बंदे कदी वड्डे मौकियां दी उड़ीक नहीं करदे, ਉਹ ਤਾਂ ਛੋਟੇ ਮੌਕਿਆਂ ਨੂੰ ਹੀ ਵੱਡਾ ਬਣਾ ਦਿੰਦੇ ਹਨ। ਜਦ ਕਿਸੇ ਦਾ ਭਾਗ ਜਾਗਿਆ ਅਤੇ ਉਸਨੂੰ ਜੋਸ਼ ਆਇਆ ਤਾਂ ਜਾਣ ਲਵੋ ਦੁਨੀਆ ਵਿੱਚ ਤੂਫਾਨ ਆ ਗਿਆ। ਉਸਦੀ ਚਾਲ ਸਾਹਮਣੇ ਫਿਰ ਕੋਈ ਰੋਕ ਨਹੀਂ ਆ ਸਕਦੀ। ਪਹਾੜਾਂ ਦੀਆਂ ਪਸਲੀਆਂ ਤੋੜ ਕੇ ਇਹ ਲੋਕ ਵਾਵਰੋਲੇ ਵਾਂਗ ਨਿਕਲ ਜਾਂਦੇ ਹਨ। ਫਿਰ ਦੁਹਰਾ ਦੇਈਏ, ਜਦ ਕਿਸੇ ਦਾ ਭਾਗ ਜਾਗਿਆ ਅਤੇ ਉਸਨੂੰ ਜੋਸ਼ ਆਇਆ ਤਾਂ ਜਾਣ ਲਵੋ ਦੁਨੀਆ ਵਿੱਚ ਤੂਫਾਨ ਆ ਗਿਆ। ਉਸਦੀ ਚਾਲ ਸਾਹਮਣੇ ਫਿਰ ਕੋਈ ਰੋਕ ਨਹੀਂ ਆ ਸਕਦੀ। ਪਹਾੜਾਂ ਦੀਆਂ ਪਸਲੀਆਂ ਤੋੜ ਕੇ ਇਹ ਲੋਕ ਵਾਵਰੋਲੇ ਵਾਂਗ ਨਿਕਲ ਜਾਂਦੇ ਹਨ। ਉਹਨਾਂ ਦੀ ਤਾਕਤ ਦਾ ਇਸ਼ਾਰਾ ਭੁਚਾਲ ਅਤੇ ਉਹਨਾਂ ਦੇ ਦਿਲ ਦੀ ਧੜਕਣ ਦਾ ਪਤਾ ਸਮੁੰਦਰ ਦਾ ਤੂਫਾਨ ਦੱਸਦਾ ਹੈ। ਕੁਦਰਤ ਦੀ ਹੋਰ ਕੋਈ ਤਾਕਤ ਉਹਨਾਂ ਦੇ ਸਾਹਮਣੇ ਫਟਕ ਨਹੀਂ ਸਕਦੀ। ਸਭ ਚੀਜ਼ਾਂ ਰੁਕ ਜਾਂਦੀਆਂ ਹਨ। ਵਿਧਾਤਾ ਵੀ ਸਾਹ ਰੋਕ ਕੇ ਉਹਨਾਂ ਦਾ ਰਾਹ ਵੇਖਦਾ ਹੈ। ਯੂਰਪ ਵਿੱਚ ਜਦੋਂ ਰੋਮ ਦੇ ਪੋਪ ਦਾ ਜ਼ੋਰ ਵੱਧ ਗਿਆ ਸੀ ਅਤੇ ਉਸ ਨਾਲ ਕੋਈ ਵੀ ਬਾਦਸ਼ਾਹ ਟੱਕਰ ਲੈਣ ਦੇ ਸਮਰੱਥ ਨਹੀਂ ਸੀ, ਪੋਪ ਦੀ ਅੱਖ ਦੇ ਇਸ਼ਾਰੇ 'ਤੇ ਬਾਦਸ਼ਾਹਾਂ ਦੇ ਸਿਰ ਲਾਹੇ ਜਾ ਸਕਦੇ ਸਨ। ਪੋਪ ਦਾ ਸਿੱਕਾ ਲੋਕਾਂ 'ਤੇ ਐਸਾ ਬੈਠ ਗਿਆ ਸੀ ਕਿ ਉਸਦੀ ਗੱਲ ਬ੍ਰਹਮ ਵਾਕ ਤੋਂ ਵੀ ਵਧੇਰੇ ਮੰਨੀ ਜਾਂਦੀ ਸੀ। ਪੋਪ ਨੂੰ ਲੋਕ ਈਸ਼ਵਰ ਦਾ ਪ੍ਰਤੀਨਿਧ ਮੰਨਦੇ ਸਨ। ਲੱਖਾਂ ਈਸਾਈ ਸਾਧੂ ਸੰਨਿਆਸੀ ਅਤੇ ਯੂਰਪ ਦੇ ਗਿਰਜੇ ਪੋਪ ਦੇ ਹੁਕਮ ਵਿੱਚ ਬੱਧੇ ਸਨ, ਜਿਵੇਂ ਚੂਹੇ ਦੀ ਜਾਨ ਬਿੱਲੀ ਦੇ ਹੱਥ ਹੁੰਦੀ ਹੈ। ਉਸੇ ਤਰ੍ਹਾਂ ਯੂਰਪ ਵਾਸੀਆਂ ਦੀ ਜਾਨ ਪੋਪ ਨੇ ਆਪਣੀ ਮੁੱਠੀ ਵਿੱਚ ਲੈ ਰੱਖੀ ਸੀ। ਇਸ ਪੋਪ ਦਾ ਬਲ ਅਤੇ ਦਬਦਬਾ ਬੜਾ ਭਿਆਨਕ ਸੀ, ਪਰ ਜਰਮਨੀ ਦੇ ਇੱਕ ਛੋਟੇ ਜਿਹੇ ਮੰਦਰ ਦੇ ਇੱਕ ਕੰਗਾਲ ਪਾਦਰੀ ਦੀ ਆਤਮਾ ਭੜਕ ਉੱਠੀ। ਪੋਪ ਨੇ ਅਜਿਹੀ ਲੀਲਾ ਪਸਾਰੀ ਸੀ ਕਿ ਯੂਰਪ ਵਿੱਚ ਸਵਰਗ ਨਰਕ ਦੇ ਟਿਕਟ ਵੱਡੀ ਵੱਡੀ ਕੀਮਤ 'ਤੇ ਵਿਕਦੇ ਸਨ। ਟਿਕਟ ਵੇਚ ਇਹ ਪੋਪ ਬੜਾ ਵਿਸ਼ਈ ਹੋ ਗਿਆ ਸੀ। ਲੂਥਰ ਕੋਲ ਜਦੋਂ ਇਹ ਟਿਕਟ ਵਿਕਰੀ ਲਈ ਪਹੁੰਚੇ ਤਾਂ ਪਹਿਲਾਂ ਉਸਨੇ ਇੱਕ ਚਿੱਠੀ ਲਿਖੀ ਕਿ ਅਜਿਹੇ ਕੰਮ ਝੂਠੇ ਅਤੇ ਪਾਪ ਰੂਪ ਹਨ, ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ। ਪੋਪ ਨੇ ਜਵਾਬ ਭੇਜਿਆ, ਲੂਥਰ, ਇਸ ਗੁਸਤਾਖੀ ਬਦਲੇ ਤੈਨੂੰ ਜੀਵਦਿਆਂ ਅੱਗ ਵਿੱਚ ਸਾੜਿਆ ਜਾਵੇਗਾ। ਇਸ ਜਵਾਬ ਨੂੰ ਪੜ੍ਹ ਕੇ ਲੂਥਰ ਦੀ ਜਵਾਲਾ ਹੋਰ ਵੀ ਭੜਕੀ। ਉਸਨੂੰ ਲਿਖਿਆ, ਹੁਣ ਮੈਂ ਆਪਣੇ ਮਨ 'ਚ ਨਿਸ਼ਚਾ ਕਰ ਲਿਆ ਹੈ ਕਿ ਤੂੰ ਰੱਬ ਦਾ ਨਹੀਂ ਸ਼ੈਤਾਨ ਦਾ ਪ੍ਰਤੀਨਿਧ ਹੈ। ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਕਹਿਣ ਵਾਲੇ ਪਖੰਡੀ, ਜਦ ਮੈਂ ਤੇਰੇ ਪਾਸ ਸੱਚ ਦਾ ਸੰਦੇਸ਼ਾ ਭੇਜਿਆ ਤਾਂ ਅੱਗੋਂ ਤੈਂ ਅੱਗ ਅਤੇ ਜਲਾਦ ਦੇ ਨਾਮ ਨਾਲ ਉੱਤਰ ਦਿੱਤਾ। ਇਸ ਤੋਂ ਸਾਫ਼ ਪ੍ਰਤੀਤ ਹੋ ਗਿਆ ਕਿ ਤੂੰ ਸੱਚ ਦੀ ਚਟਾਨ 'ਤੇ ਨਹੀਂ ਖੜਾ, ਸਗੋਂ ਸ਼ੈਤਾਨ ਦੀ ਜਿਲਣ ਵਿੱਚ ਖੁਬਿਆ ਹੈ। ਆ ਲੈ, ਮੈਂ ਤੇਰੀਆਂ ਟਿਕਟਾਂ ਦੇ ਪੁੜੇ ਅੱਗ ਵਿੱਚ ਪਾ ਦਿੱਤੇ ਹਨ। ਮੈਂ ਜੋ ਕੁਝ ਮੇਰਾ ਕਰਤੱਵ ਸੀ ਪੂਰਾ ਕਰ ਦਿੱਤਾ ਹੈ। ਹੁਣ ਜੋ ਤੇਰੇ ਜੀ ਆਵੇ ਸੋ ਕਰ। ਮੈਂ ਸੱਚ ਦੀ ਚਟਾਨ 'ਤੇ ਖੜਾ ਹਾਂ। ਇਸ ਛੋਟੇ ਜਿਹੇ ਸੰਨਿਆਸੀ ਨੇ ਯੂਰਪ ਵਿੱਚ ਉਹ ਝੱਖੜ ਜਗਾ ਦਿੱਤਾ ਜਿਸ ਦੀ ਇੱਕੋ ਲਹਿਰ ਨਾਲ ਪੋਪ ਦਾ ਸਾਰਾ ਜੰਗੀ ਬੇੜਾ ਚਕਨਾਚੂਰ ਹੋ ਗਿਆ। ਝੱਖੜ ਵਿੱਚ ਤਿਣਕੇ ਵਾਂਗ ਪਤਾ ਨਹੀਂ ਉਹ ਕਿੱਧਰ ਉੱਡ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਕਿਹਾ, ਅਟਕ ਪਾਰ ਕਰੋ। ਅਟਕ ਦੀ ਕਾਂਗ ਚੜੀ ਹੋਈ ਸੀ ਅਤੇ ਗਜ਼ਬ ਦੀਆਂ ਲਹਿਰਾਂ ਉੱਠੀਆਂ ਹੋਈਆਂ ਸਨ। ਜਦ ਫੌਜ ਨੇ ਕੁਝ ਹੌਸਲਾ ਨਾ ਵਿਖਾਇਆ ਤਾਂ ਉਸ ਵੀਰ ਨੂੰ ਜ਼ਰਾ ਜੋਸ਼ ਆਇਆ। ਮਹਾਰਾਜਾ ਨੇ ਆਪਣਾ ਘੋੜਾ ਦਰਿਆ ਵਿੱਚ ਠੇਲ ਦਿੱਤਾ। ਕਹਿੰਦੇ ਨੇ अटक दी कांग सुक गई ते सारे पार निकल गए। फिर दोहरा दी, महाराज ने अपना घोड़ा दरिया वे ठेल दिता, कहंदे ने अटक दी कांग सुक गई ते सारे पार निकल गए। दुनिया वे जंग दे सारे सामान जुड़े हन, लखां आदमी मरन मारन नू तैयार हो रहे हन, गोलियां मीह वांग मूले धार बरस रही हन। ओ वेखो, वीर नू जोश आया, उसने पुकारिया हल्ट, सारी फौज सकते विच आ गई, चुपचाप खलो गई। एल्पस दे पहाड़ां ते चढ़ना ज्यों ही फौज ने असंभव जाणिया, त्यों ही वीर ने कहा एल्पस है ही नहीं। फौज नू निश्चा हो गया कि एल्पस नहीं है ते सारे पार लंघ गए। एक भेड़ां चारण वाली सतो गुण वे डुब्बी अलड़ कुड़ी नू जोश आमदिया ही फ्रांस एक भारी हार तो बच गए। अपने आप नू हर घड़ी ते हर पल महान तो भी महान बनावण दा नाम वीरता है। फिर दोहरा दईए, अपने आप नू हर घड़ी ते हर पल महान तो भी महान बनावण दा नाम वीरता है। वीरता दे कारनामे तां गाउण गल्लां हन, असली वीरता ए कारनामे अपने रोजनामचियां विच लिखदे भी नहीं। दरख्त तां धरती तो रस चूसण विच लगा रहिंदा है, उसनू ए ख्याल ही नहीं हुंदा कि मेरे किन्ने फुल किन्ने फल लगणगे ते कदों लगणगे। उसका कम तो अपने आप नू सच विच समोई रखना है, सच नू अपने अंदर ठसा ठसा के भरना है, अंदर ही अंदर वधना है। उसनू इस दी की चिंता पई है कि कौन मेरे फल खावेगा ते मैं किन्ने फल लोगों नू दिते हन। वीरता का विकास अनेक प्रकार थी हुंदा है। कदी तो उसका विकास लड़न मरण विच लहू वगाण तलवार तोप अगे जान देण विच हुंदा है, कदे प्रेम दे मैदान विच उसदे निशान चुलदे हन, कदी जीवन दे गूढ़ तत् ते सच दी खोज विच बुद्ध जेहे राजे त्यागी होके वीर हो जांदे हन, कदी किसे आदर्श उते कदी किसे उते वीरता अपने झंडे चलाउंदी है। पर वीरता एक प्रकार दा इलहाम जां रबी प्रेरणा है। जद कदी इसदा विकास होया तद एक नवां कमाल नजरी पया, एक नवा जलाल जन्मिया, एक नवी रौनक, नवा रंग, नवी बहार ते नवी प्रभुता संसार में छा गई। वीरता सदा निराली ते नवी आती है। नवापन वीरता का एक खास रंग है। हिंदुआ के पुराणा की ओ अलंकारिक कल्पना जिस राही पुराणाकारा ने ईश्वर के अवतारा नू अनोखे ते वक वक रूप दिते हैं सची जान पैंदी है। क्योंकि वीरता का एक विकास दूजे विकास थी कदे भी मिल नहीं सकता, वीरता की कदे नकल नहीं हो सकती। जिमें मन की खुशी कदे कोई उधार नहीं लै सकता, वीरता देश काल अनुसार जदों कदी संसार विच प्रगट होई तदे एक नवा स्वरूप लैके आई, जिसके दर्शन करद्या ही लोग चकरा गए। कुछ बनना आया ते वीरता अगे सिर चुका दिता। जापानी वीरता की मूर्ति पूजते हैं, इस मूर्ति का दर्शन चेरी के फुलां के शांत खेड़े विच करते हैं। कि ही सची ते कला भरी पूजा है। वीरता सदा जोर नाल भरिया संदेश ही नहीं देंदी, मन की कोमलता का भी दर्शन कराती है। अजिही कोमलता वेख के सारी कुदरत की रचना कोमल हो जाती है, अजिही सुंदरता वेख के लोग मोहे जाते हैं। जदों कोमलता ते सुंदरता दे रूप विच वीरता दर्शन देंदी है तां चेरी दे फुल थीवी वधेरे नाजुक ते मनोहर हुंदी है। जिस बंदे ने यूरोप नू क्रूसेड लई हिला दिता सी, ओ लड़ाई विच लड़ मरन वालियां थी वधेरे बहादुर सी। इस बंदे विच वीरता ने हंजुआं ते हावियां दा रूप लिया सी। देखो, एक छोटा जिहा मामूली आदमी यूरोप में जाके कूकदा है कि हाए साडे तीरथ साडे वास्ते खुले नहीं, ते यहूदी दे राजे यात्रियों नू तंग करदे हन। इस हंजू भरी अपील नू सुन के सारा यूरोप उस दे नाल रो उठिया, ये उच्चे दर्जे की वीरता है। फिर दोहरा दईए, ਦੇਖੋ ਇੱਕ ਛੋਟਾ ਜਿਹਾ ਮਾਮੂਲੀ ਆਦਮੀ ਯੂਰਪ ਵਿੱਚ ਜਾ ਕੇ ਕੂਕਦਾ ਹੈ ਕਿ ਹਾਏ ਸਾਡੇ ਤੀਰਥ ਸਾਡੇ ਵਾਸਤੇ ਖੁੱਲ੍ਹੇ ਨਹੀਂ ਅਤੇ ਯਹੂਦੀ ਦੇ ਰਾਜੇ ਯਾਤਰੀਆਂ ਨੂੰ ਤੰਗ ਕਰਦੇ ਹਨ। ਇਸ ਹੰਝੂ ਭਰੀ ਅਪੀਲ ਨੂੰ ਸੁਣ ਕੇ ਸਾਰਾ ਯੂਰਪ ਉਸਦੇ ਨਾਲ ਰੋ ਉੱਠਿਆ। ਇਹ ਉੱਚੇ ਦਰਜੇ ਦੀ ਵੀਰਤਾ ਹੈ। ਬੁਲਬੁਲ ਦੀ ਛਾਂ ਨੂੰ ਬਿਮਾਰ ਲੋਕ ਸਭ ਦਵਾਈਆਂ ਕੋਲੋਂ ਵੱਧ ਕੇ ਮੰਨਦੇ ਸਨ। ਉਸਦੇ ਦਰਸ਼ਨਾਂ ਕਾਰਨ ਹੀ ਕਿੰਨੇ ਰੋਗੀ ਚੰਗੇ ਹੋ ਜਾਂਦੇ ਸਨ। ਉਹ ਅਵਲ ਦਰਜੇ ਦਾ ਸੁੱਚਾ ਪੰਛੀ ਹੈ ਜੋ ਰੋਗੀਆਂ ਦੇ ਸਿਰਾਣੇ ਖਲੋ ਕੇ ਦਿਨ ਰਾਤ ਗਰੀਬਾਂ ਦੀ ਨਿਸ਼ਕਾਮ ਸੇਵਾ ਕਰਦਾ ਹੈ ਅਤੇ ਗੰਦੇ ਜ਼ਖਮਾਂ ਨੂੰ ਲੋੜ ਪੈਣ 'ਤੇ ਆਪਣੇ ਮੂੰਹ ਨਾਲ ਚੂਸ ਕੇ ਸਾਫ਼ ਕਰਦਾ ਹੈ। ਲੋਕਾਂ ਦੇ ਦਿਲਾਂ 'ਤੇ ਅਜਿਹੇ ਪ੍ਰੇਮ ਦਾ ਰਾਜ ਅਟਲ ਹੈ। ਇਹ ਬਹਾਦਰੀ ਭਾਵੇਂ ਪਰਦੇ ਨਸ਼ੀਨ ਹਿੰਦੁਸਤਾਨੀ ਇਸਤਰੀ ਵਾਂਗ ਦੂਜਿਆਂ ਦੇ ਸਾਹਮਣੇ ਨਾ ਆਵੇ, ਇਤਿਹਾਸ ਦੇ ਪੰਨਿਆਂ 'ਤੇ ਕਾਲੇ ਅੱਖਰ ਬਣ ਨਾ ਚਮਕੇ, ਤਾਂ ਵੀ ਸੰਸਾਰ ਅਜਿਹੇ ਹੀ ਬਲ ਆਸਰੇ ਜੀ ਰਿਹਾ ਹੈ। ਬਹਾਦਰ ਦਾ ਦਿਲ ਸਭ ਦਾ ਦਿਲ ਹੋ ਜਾਂਦਾ ਹੈ, ਉਸਦਾ ਮਨ ਸਭ ਦਾ ਮਨ ਹੋ ਜਾਂਦਾ ਹੈ, ਉਸਦੇ ਖਿਆਲ ਸਭ ਦੇ ਖਿਆਲ ਹੋ ਜਾਂਦੇ ਹਨ, ਸਭ ਦੇ ਸੰਕਲਪ ਉਸਦੇ ਸੰਕਲਪ, ਸਭ ਦਾ ਬਲ ਉਸਦਾ ਬਲ ਹੋ ਜਾਂਦਾ ਹੈ, ਉਹ ਸਭ ਦਾ ਸਭ ਉਸਦੇ ਹੋ ਜਾਂਦੇ ਹਨ। ਫਿਰ ਦੁਹਰਾ ਦੇਈਏ, ਬਹਾਦਰ ਦਾ ਦਿਲ ਸਭ ਦਾ ਦਿਲ ਹੋ ਜਾਂਦਾ ਹੈ, ਉਸਦਾ ਮਨ ਸਭ ਦਾ ਮਨ ਹੋ ਜਾਂਦਾ ਹੈ, ਉਸਦੇ ਖਿਆਲ ਸਭ ਦੇ ਖਿਆਲ ਹੋ ਜਾਂਦੇ ਹਨ, ਸਭ ਦੇ ਸੰਕਲਪ ਉਸਦੇ ਸੰਕਲਪ, ਸਭ ਦਾ ਬਲ ਉਸਦਾ ਬਲ ਹੋ ਜਾਂਦਾ ਹੈ, ਉਹ ਸਭ ਦਾ ਸਭ ਉਸਦੇ ਹੋ ਜਾਂਦੇ ਹਨ। ਬਹਾਦਰ ਘੜਨ ਦੇ ਕਾਰਖਾਨੇ ਨਹੀਂ ਬਣ ਸਕਦੇ, ਉਹ ਤਾਂ ਦੇਵਦਾਰ ਦੇ ਦਰਖਤਾਂ ਵਾਂਗ ਜੀਵਨ ਦੇ ਬਣਾਂ ਵਿੱਚ ਆਪ ਮੁਹਾਰੇ ਉੱਗਦੇ, ਬਿਨਾਂ ਕਿਸੇ ਦੇ ਪਾਣੀ ਦਿੱਤੇ, ਬਿਨਾਂ ਕਿਸੇ ਦੇ ਦੁੱਧ ਪਿਲਾਏ, ਬਿਨਾਂ ਕਿਸੇ ਦੇ ਪਾਲੇ ਪਲੋਸੇ ਤਿਆਰ ਹੁੰਦੇ ਹਨ। ਦੁਨੀਆਂ ਦੇ ਮੈਦਾਨ ਵਿੱਚ ਅਚਾਨਕ ਹੀ ਉਹ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਹਨ। ਉਹਨਾਂ ਦਾ ਸਾਰਾ ਜੀਵਨ ਅੰਦਰ ਹੀ ਅੰਦਰ ਆਉਂਦਾ ਹੈ। ਬਾਹਰ ਤਾਂ ਰਤਨਾਂ ਦੀਆਂ ਕਾਨਾਂ ਦੀ ਉੱਪਰਲੀ ਧਰਤੀ ਵਾਂਗ ਕੁਝ ਵੀ ਨਜ਼ਰ ਨਹੀਂ ਪੈਂਦਾ। ਬਹਾਦਰ ਦਾ ਜੀਵਨ ਮੁਸ਼ਕਲ ਨਾਲ ਕਦੀ ਕਦੀ ਹੀ ਪ੍ਰਗਟ ਨਜ਼ਰ ਆਉਂਦਾ ਹੈ। ਉਸਦਾ ਸੁਭਾਅ ਤਾਂ ਛਿਪੇ ਰਹਿਣ ਦਾ ਹੈ। ਫਿਰ ਦੁਹਰਾ ਦੇਈਏ, ਬਹਾਦਰ ਦਾ ਜੀਵਨ ਮੁਸ਼ਕਲ ਨਾਲ ਕਦੀ ਕਦੀ ਹੀ ਪ੍ਰਗਟ ਨਜ਼ਰ ਆਉਂਦਾ ਹੈ। ਉਸਦਾ ਸੁਭਾਅ ਤਾਂ ਛਿਪੇ ਰਹਿਣ ਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।